ਉਹਨਾਂ ਘਰ ਉਹਦੇ ਕੋਲ ਪਹੁੰਚ ਨਹੀਂ ਸਕਦੇ। ਜਪਣਾ ਆਵਾਜ਼ ਦਾ ਅਸਲ ਤੇ ਉਹਦੀ ਆਵਾਜ਼ ਨੂੰ ਵੀ ਜਪਣਾ, ਨਾਮ ਜਪਣਾ ਮਤਲਬ ਹੈ ਜਿਹੜੀ ਤੁਰਕੀ ਬਾਣੀ ਉਸ ਨੂੰ ਜਪਣਾ। ਤੁਰਕੀ ਬਾਣੀ ਦਾ ਹੀ ਗਿਆਨ ਕਰਾਇਆ ਗੁਰਬਾਣੀ ਦੇ, ਉਹ ਕਹੀ ਜੀ ਹੁੰਦੀ ਹੈ, ਕਿੱਥੋਂ ਆਉਂਦੀ ਹੈ, ਬਿਨਾਂ ਕੰਨਾਂ ਤੇ ਸੁਣਦੀ ਹੈ, ਉਹਦੇ ਲੱਛਣ ਨੇ ਇਹਦੇ ਵਿੱਚ ਦੱਸੇ। ਕਿਵੇਂ ਸੁਣੂਗੀ, ਕਿਉਂ ਨਹੀਂ ਸੁਣਦੀ, ਜਦ ਉਹ ਸੁਣਗੀ ਉਹਦੇ ਨਾਲ ਜੁੜ ਕੇ ਹੀ ਜਿੱਥੇ ਬਾਣੀ ਹੁੰਦੀ ਉੱਥੇ ਪਹੁੰਚਿਆ। ਜੋ ਕੋਈ ਆਵਾਜ਼ ਆਉਂਦੀ ਹੈ ਆਪਾਂ ਨੂੰ ਸੁਣਦੀ ਸੀ, ਜਦ ਆਵਾਜ਼ ਸੁਣਗੀ ਉਹ ਆਵਾਜ਼ ਹੀ ਸਾਨੂੰ ਉੱਥੇ ਲੈ ਜੂ ਜਿੱਥੇ ਆਵਾਜ਼ ਪੈਦਾ ਹੁੰਦੀ ਹੈ, ਆਪੇ ਲੈ ਜੂਗੀ ਉੱਥੇ। ਫਿਰ ਜਦੋਂ ਆਵਾਜ਼ ਆਉਂਦੀ ਉਹਦੇ ਨੂੰ ਤੁਰੇ ਚਲੇ ਜਾਓ, ਉੱਥੇ ਚਲੇ ਜਾਓ, ਕਿਉਂਕਿ ਹਨੇਰਾ ਹੈਗਾ। ਕੁਛ ਆਦਮੀ ਬੋਲ ਰਿਹਾ, ਉਹ ਐਕਸੀਡੈਂਟ ਹੋਇਆ ਪਿਆ, ਉਹਨਾਂ ਉਹਦੇ ਆਦਮੀ ਟੋਲਦੇ ਫਿਰਦੇ ਨੇ ਘਰ ਦੇ, ਉਹਨਾਂ ਦੇ ਉਹ ਕਿੱਥੇ ਹੈ, ਤੇ ਉਹਦੀ ਆਵਾਜ਼ ਆ ਜਾਂ ਸੁਣੂਗੀ। ਸ਼ਰਾਬੀ ਹੈ, ਖੇਤਾਂ ਖੂਤਾਂ ਚ ਭੁੱਲ ਕੇ ਰਾਹ ਡਿੱਪਿਆ, ਉਹਦੀ ਆਵਾਜ਼ ਤੇ ਹੀ ਉਹ ਜਾਣਗੇ ਜੇ ਆਵਾਜ਼ ਸੁੱਕੀ। ਜੇ ਬੋਲਦਾ ਨਹੀਂ ਕਿਵੇਂ ਪਹੁੰਚ ਜਾਣਗੇ ਹਨੇਰੇ ਚ ਉੱਥੇ। ਆਵਾਜ਼ ਤੇ ਪਹੁੰਚਣਾ ਬਹੁਤ ਸੌਖਾ, ਨਹੀਂ ਠੋਲਦੇ ਫਿਰੀ ਜਾਓ ਲਾਈਟਾਂ ਲੈ ਕੇ। ਇਸ ਕਰਕੇ ਰਾਮ ਦੀ ਜਿਹੜੀ ਇਹਨੇ ਸਭੇ ਗੱਲ ਰਾਮ ਬੋਲਿਆ ਇਹ ਕਹਿ ਕੇ ਦੱਸਿਆ ਵੀ ਇੱਧਰੋਂ ਸੁਣੂਗੀ ਆਵਾਜ਼, ਉਹ ਬਾਹਰੋਂ ਦੀ ਸੁਣਦੀ। ਜਿਹੜੀ ਆਕਾਸ਼ਵਾਣੀ ਬਾਹਰੋਂ ਸੁਣਦੇ ਸੀ ਨਾ ਇਹ ਲੋਕ ਜੋਗੀ, ਉਹ ਦੱਸਿਆ ਬਾਹਰ ਨਹੀਂ ਹੁੰਦਾ ਰਾਮ, ਮੁਸਲਮਾਨ ਨੂੰ ਇਹ ਕਿਹਾ ਸੀ ਜਾ ਕਾਲਮ ਤੋਂ ਵਾਜਦੇ ਬਾਂਗ ਦੇ ਕਾਢੇ ਵੀ ਤੋਂ ਜੋ ਉਹ ਤੇਰੇ ਅੰਦਰ ਹੈ, ਬਾਹਰ ਨਹੀਂ ਹੈਗਾ। ਇੱਕੋ ਹੀ ਗੱਲ ਤਾਂ ਹੋਰ ਦੱਸੀ, ਮੁਸਲਮਾਨ ਨੂੰ ਇਹ ਗੱਲ ਦੱਸੀ, ਹਿੰਦੂ ਨੂੰ ਇਹ ਗੱਲ ਦੱਸੀ। ਲੋਕ ਟੋਲਦੇ ਨੇ ਬਾਹਰ, ਬਾਹਰੋਂ ਦੇਵੀ ਦੇਵਤੇ ਬਣਾਏ ਨੇ, ਗੁਰਬਾਣੀ ਬਾਹਰੋਂ ਹਟਾ ਕੇ ਅੰਦਰ ਜੋੜਦੀ। ਅੰਦਰ ਕੀ, ਅੰਦਰ ਅਸਲ ਚ ਆਪਣਾ ਦੂਰ ਹੈ, ਅੰਦਰ ਜਿੱਥੇ ਆਤਮਾ ਪੈਦਾ ਹੋਈ ਹੈ ਉਹਨੂੰ ਲੋਕ ਪਰਮਾਤਮਾ ਕਹਿੰਦੇ ਨੇ, ਗੱਲ ਗਲਤ ਹੈ, ਪਰਮਾਤਮਾ ਨਹੀਂ ਹੈ ਪਰਾਤਮਾ, ਸਾਨੂੰ ਇੱਥੇ ਗਲਤੀ ਹੋਈ ਹੋਈ ਹੈ। ਹਿੰਦੂ ਉਹਨੂੰ ਪਰਮਾਤਮਾ ਕਹਿੰਦੇ ਨੇ, ਗੁਰਬਾਣੀ ਉਹਨੂੰ ਪਰਾਤਮਾ ਕਹਿੰਦੀ ਹੈ। ਪਰਾਤਮਾ ਪਰਮਾਤਮਾ ਸਾਬਤ ਹੁੰਦਾ ਇੱਕ ਹੁੰਦਾ, ਪਰਾਤਮਾ ਅੱਧਾ ਹੁੰਦੀ ਹੈ, ਪੂਰੀ ਨਹੀਂ ਹੁੰਦੀ। ਕਿਉਂ ਇਹ ਜੋ ਮਨ ਪੈਦਾ ਹੋਇਆ ਨਾ, ਸੀਤਾ ਲਕਸ਼ਮਣ ਬੁੱਧੀ ਔਰ ਮਨ ਉਹ ਜੋ ਵਿਛੜੇ ਹੋਏ ਨੇ ਪਰਾਤਮਾ ਚ, ਜਦ ਇੱਕ ਹੋ ਜਾਂਦੇ ਨੇ ਸਾਰੇ ਜਦ ਆਤਮਾ ਔਰ ਪਰਾਤਮਾ ਇੱਕ ਹੋ ਜਾਂਦੀ ਹੈ ਔਰ ਅੰਦਰ ਦੀ ਜਿਹੜੀ ਦੁਬਧਾ ਅੰਦਰ ਇਹ ਮਰ ਜਾਂਦੀ ਹੈ। ਦੁਬਧਾ ਕੀ ਹੈ ਅਸਲ ਦੁਬਧਾ? ਭਰਮ ਨੂੰ ਦੁਬਧਾ ਕਹਿੰਦੇ ਨੇ, ਭਰਮ ਦੁਬਧਾ ਹੀ ਹੈ। ਅੰਦਰ ਦੀ ਦੁਬਧਾ ਅੰਦਰ ਇਹ ਮਰ ਜਾਂਦੀ ਹੈ, ਆਤਮਾ ਪਰਾਤਮਾ ਇੱਕੋ ਕਰਾ ਅੰਦਰ ਕੀ ਦੁਬਧਾ? ਜੋ ਅੰਦਰੋਂ ਇੱਛਾ ਪੈਦਾ ਹੁੰਦੀ ਹੈ ਮਾਇਆ ਦੀ, ਅੰਦਰ ਇਹ ਮਰ ਜਾਂਦੀ ਹੈ, ਤ੍ਰਿਗੁਣੀ ਰੋਕਣ ਦੀ ਲੋੜ ਨਹੀਂ ਹੈ। ਆਹ ਗੱਲ ਹੈ, ਤ੍ਰਿਗੁਣੀ ਜੀ ਨਹੀਂ ਇੱਛਾ ਰੁਕਦੀ ਹੁੰਦੀ ਕਦੇ ਵੀ। ਜਦੋਂ ਤੂੰ ਅੰਦਰ ਆਉਂਦਾ ਹੈ ਲੱਕੜ ਦੇ, ਤੂੰ ਉੱਥੋਂ ਪੈਦਾ ਹੋਊਗਾ ਹੀ ਹੋਊਗਾ, ਫਿਰ ਨਹੀਂ ਰੁਕਦਾ ਉਹ, ਫਿਰ ਬਾਹਰ ਨਿਕਲੂਗਾ, ਅੱਗੇ ਬੁੱਝਵੇ ਉੱਥੋਂ ਅੱਗ ਬੁੱਝੀ ਤੂੰ ਆਪ ਪੈਦਾ ਨਹੀਂ ਹਾਂ, ਜੇ ਪੈਦਾ ਹੋਊ ਤਾਂ ਨਿਕਲੂ ਬਾਹਰ, ਇੱਛਾ ਪੈਦਾ ਹੋਊ ਤਾਂ ਬਾਹਰ ਨਿਕਲੂਗੀ। ਪੈਦਾ ਹੀ ਨਾ ਹੋਵੇ ਇੱਛਾ, ਉਹ ਇੱਛਾ ਨੂੰ ਰੋਕ ਰਹੇ ਨੇ, ਪੈਦਾ ਹੋਣ ਤੋਂ ਨਹੀਂ ਰੋਕ ਰਹੇ, ਦਿਮਾਗ ਤੋਂ ਬਾਹਰ ਜਾਣ ਤੇ ਰੋਕ ਰਹੇ ਨੇ। ਕਬੀਰ ਦਾ ਕਹਿੰਦਾ ਮੂਲ ਵਾਲੇ ਬੰਦ ਬੰਦ, ਉਹਦਾ ਮਤਲਬ ਇਹੀ ਹੈ ਕਿ ਇੱਛਾ ਪੈਦਾ ਹੀ ਨਾ ਹੋਣ ਦੋ, ਪੈਦਾ ਹੀ ਨਾ ਹੋਵੇ ਇੱਛਾ। ਅੱਗ ਬੁੱਝ ਜਾਵੇ, ਤ੍ਰਿਸ਼ਨਾ ਦੀ ਅੱਗ ਬੁੱਝੇ ਜਾਵੇ, ਬੁੱਝ ਕੇ ਅੱਗ ਨਿਕਸੇ ਨਾ ਧੂੰਆਂ ਧੂੰਆਂ ਨਹੀਂ ਫਿਰ ਨਿਕਲਦਾ। ਅੱਗ ਨੂੰ ਬੁਝਾਉਣਾ ਹੈ ਨਾ ਕਿ ਧੂੰਆਂ ਰੋਕਣ, ਧੂੰਆਂ ਨਹੀਂ ਰੋਕਣ, ਜਾਗ ਆਏਗੀ ਧੂੰਆਂ ਨਿਕਲੂਗਾ। ਜਾਂ ਦੋਵੇਂ ਇੱਕ ਹੋ ਜਾਣਗੇ ਉਹਨਾਂ ਚਿਰ ਇੱਕ ਹੁੰਦੇ ਹੀ ਨਹੀਂ, ਇੱਕ ਹੋਣ ਦੇ ਨਾਲ ਅੱਗ ਹੋ ਜਾਣੀ। ਜੇ ਗਿਆਨ ਵਾਲੇ ਕਹੋਗੇ ਅੱਗ ਬੁਝੂ, ਜੇ ਥੋੜ੍ਹੀ ਟੈਂਪਰੇਰੀ ਤੌਰ ਤੇ ਕਹੋਗੇ ਫਿਰ ਨਹੀਂ ਅੱਗ ਬੁਝਦੀ। ਟੈਂਪਰੇਰੀ ਤੌਰ ਤੇ ਵੀ ਇੱਕੋ ਜਾਂਦੇ ਨੇ, ਕਾਹ ਉੱਪਰ ਤੇ ਸੁਧਰੀਏ, ਕੈਸੇ ਸੁਮਰੋ ਦਿੱਤਾ, ਦੁੱਖ ਚ ਵੀ ਇਕੱਠਾ ਹੋ ਜਾਂਦਾ, ਰੱਬ ਨੂੰ ਯਾਦ ਕਰ ਲੈਂਦਾ, ਆਪਣੇ ਨਾਲ ਜੁੜ ਜਾਂਦਾ, ਮੁਸੀਬਤ ਚ ਵੀ ਇੱਕ ਹੋ ਜਾਂਦਾ। ਪਰ ਉਹ ਟੈਂਪਰੇ ਨਹੀਂ ਹੁੰਦਾ, ਇੱਕ ਹੋਣ ਵਾਸਤੇ ਨਹੀਂ ਹੁੰਦਾ, ਉਹ ਇੱਕ ਹੋਣ ਵਾਸਤੇ ਇੱਕ ਨਹੀਂ ਹੋਇਆ, ਮਤਲਬ ਵਾਸਤੇ ਇੱਕ ਹੋਇਆ, ਮਤਲਬ ਪੂਰਾ ਹੋਇਆ। ਫਿਰ ਇੱਕ ਹੋਣ ਵਾਸਤੇ ਨਹੀਂ, ਹਮੇਸ਼ਾ ਇੱਕ ਹੋਣ ਵਾਸਤੇ ਇੱਕ ਨਹੀਂ ਹੋਇਆ, ਮਤਲਬ ਵਾਸਤੇ ਇੱਕ ਹੋਇਆ, ਮਤਲਬ ਵਾਸਤੇ ਕਿਸੇ ਨੂੰ ਜੋੜਿਆ, ਮਤਲਬ ਵਾਸਤੇ ਕਿਸੇ ਕੋਲ ਗਿਆ। ਇਹ ਵੀ ਨਾਲ ਕੋਨਸੈਪਟ ਹੈ। ਅਰਦਾਸਾਂ ਕਰਦੇ ਨੇ, ਇੱਕ ਮਨ ਇੱਕ ਹੋ ਗਏ, ਚਿੱਤ ਹੋ ਗਏ, ਅਰਦਾਸ ਪੂਰੀ। ਤਾਂ ਹੀ ਕਹਿਣਾ ਦਸ ਵਸਤੂ ਦਾ ਪਾਛੇ ਪਾਵੇ, ਅਰਦਾਸ ਵੀ ਕੀਤੀ, ਵਸਤਾਂ ਬਣ ਵੀ ਗਈਆਂ, ਇੱਕ ਅਰਦਾਸ ਨਾ ਪੂਰੀ ਹੋਈ ਜਾਵੇ, ਖੋਟਾ ਵੀ ਬੁੱਝ ਦਸ ਚੀਜ਼ਾਂ ਤਾਂ ਬਣ ਗਈਆਂ, ਦਸ ਵਸਤੂ ਦਾ ਪਾਛੇ ਪਾਵੇ, ਇੱਕ ਵਸ ਕਾਲੀ ਵੀ ਖੋਟ ਕਮਾਵੇ। ਖੋਟ ਕਹਿੰਦੇ ਆ ਕਿਉਂਕਿ ਉਹ ਵੀ ਹੈ, ਮਤਲਬ ਵੀ ਹੈ, ਜਿੰਨਾ ਚਿਰ ਮਤਲਬ ਪੂਰਾ ਹੁੰਦਾ ਰਿਹਾ ਠੀਕ ਹੈ, ਇੱਕ ਵਸ ਕਾਲੀ ਖੋਟ ਆ ਜਾਂਦੀ, ਜਦੋਂ ਛੱਡ ਕੇ ਹੋਰ ਕਬਰ ਤੇ ਚਲੇ ਜਾਊਗਾ ਤੇ ਹੋਰ ਚਲੇ ਜਾਊਗਾ, ਬਟ ਭਗਤ ਸਿੰਘ ਦੇ ਚਲੇ ਜਾਊਗਾ। ਮਤਲਬ ਜਿਹੜਾ ਪੂਰਾ ਹੁੰਦਾ ਨਾ, ਮਤਲਬ ਵਾਸਤੇ ਜਿਹੜਾ ਆਦਮੀ ਹੁੰਦਾ, ਬਹੁਤ ਲੋਕਾਂ ਦਾ ਕੰਮ ਦੁਖੀ ਨੇ, ਲੋਕ ਵੀ ਜ਼ਿਆਦਾ ਮਤਲਬ ਵੀ ਨੇ, ਜਿਹੜਾ ਬੜਾ ਲੀਡਰਾਂ ਦਾ ਵੀ ਹੁੰਦੀ ਹੈ, ਕਸੂਰ ਪਬਲਿਕ ਦਾ ਜ਼ਿਆਦਾ ਹੈ, ਪਬਲਿਕ ਸਾਰੀਆਂ ਗਰੀਬਾਂ ਹੈ। ਜੇ ਪਬਲਿਕ ਚੰਗੀ ਹੋ ਗਏ, ਵਿਸ਼ਵਾਸ ਵਾਲੀ ਹੋ ਗਏ, ਜੇ ਤੈ ਵਿਸ਼ਵਾਸ ਹੈ ਲੀਡਰ ਨੂੰ, ਉਹਦੀ ਗੱਲ ਨਹੀਂ ਮੋੜਦਾ ਉਹ, ਹੁਣ ਪਤਾ ਵੀ ਹਰ ਵਕਤ ਮੇਰੇ ਨਾਲ ਹੈ ਚਾਹੇ ਮਰ ਜਾਵੇ, ਉਹਦੀ ਨਹੀਂ ਗੱਲ ਮੋੜਦੇ। ਉਹ ਵੀ ਉਹ ਜਿਹੜੇ ਮੇਰੇ ਭਰੋਸੇ ਵਾਲੇ ਨਾਲ ਹੈ, ਉਹ ਵੀ ਕੀ ਗੱਲ, ਜਿਹੜਾ ਬੜਾ ਲੀਡਰਾਂ ਦਾ ਕਸੂਰ ਨਹੀਂ, ਆਪਣੇ ਅੰਦਰ ਨਹੀਂ ਅਸੀਂ ਚੱਕਦੇ, ਸਾਡਾ ਜ਼ਿਆਦਾ ਕਸੂਰ ਹੈ। ਲੋਕ ਬੇਈਮਾਨ ਨੇ, ਮਜ਼ਬੂਰ ਹੈ ਲੀਡਰ, ਮਜ਼ਬੂਰ ਨੇ ਇਸ ਗੱਲ ਤੇ, ਮਜ਼ਬੂਰ ਨੇ। ਜਿਹਨਾਂ ਦੇ ਪੱਕੇ ਆਦਮੀ ਨੇ ਰਾਹ ਤੋਂ ਪਿੱਟ ਦਿੰਦੇ ਨੀ ਲੀਡਰ, ਉਹ ਕਹਿੰਦੇ ਪਿੱਟ ਦਿੰਦੇ, ਉਹਨਾਂ ਨੂੰ ਮਰਨਾ ਪੜਦੇ ਸੀ। ਇਹ ਬੇਪੈਦੀ ਦੇ ਲੋਕ ਨੇ, ਸਾਰੀ ਪਬਲਿਕ ਵੀ ਸਾਰੇ ਕਹਿੰਦੇ ਚਲੇ ਕਹਿੰਦੇ ਉੱਡਦੀ ਰਹਿੰਦੀ ਹੈ। ਇਵੇਂ ਪਰਮੇਸ਼ਰ ਮਤਲਬ ਉਹਨੂੰ ਜਾਂਦੇ ਨਾ ਉਹਦੇ ਕੋਲ, ਫਿਰ ਦੇਵੀ ਦੇਵਤੇ ਬਰਾਬਰ ਹੋਏ, ਪਹਿਲਾਂ ਫਿਰ ਜਿਹੜੇ ਹੈਗੇ ਨਾ ਦੇਵੀ ਦੇਵਤੇ, ਜਿਹੜਾ ਪਹਿਲਾਂ ਦੇਵੀ ਦੇਵਤਿਆਂ ਨੂੰ ਮੰਨਦਾ ਪਰਮੇਸ਼ਰ, ਉਹ ਤੇ ਭਰੋਸਾ ਨਹੀਂ ਕਰਦਾ। ਜਿਹਦਾ ਡੁਪਲੀਕੇਟ ਰੱਬ ਉਹਦੇ ਪਹਿਲਾਂ ਬਣਾਇਆ ਹੋਇਆ ਦਰਗਾਹ, ਜੋ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪਾਂਡੇ ਨੇ ਇਹ ਕੰਮ ਕੀਤਾ ਹੈ, ਡੁਪਲੀਕੇਟ ਰੱਬ ਬਣਾਇਆ ਹੈ, ਦੇਵੀ ਦੇਵਤਾ ਡੁਪਲੀਕੇਟ ਬਣਾਏ ਹੋਏ ਨੇ, ਇਸੇ ਨੂੰ ਕਮੱਤ ਕਹਿ ਰਿਹਾ ਉਹ। ਪਾਂਡੇ ਲੋਕਾਂ ਨੂੰ ਉਪਦੇਸ਼ ਕਰ ਲਿਆ ਡੁਪਲੀਕੇਟ ਰੱਬ ਬਣਾ ਕੇ, ਇਹ ਕਮੱਤ ਹੈ। ਪਰਮੇਸ਼ਰ ਨੂੰ, ਸਹੀ ਪਰਮੇਸ਼ਰ ਨੂੰ, ਜਿਹੜਾ ਪਰਮੇਸ਼ਰ ਵਾਕਿਆ ਹੀ ਹੈ, ਉਹ ਦੱਸਣਾ ਸੀ, ਦੱਸ ਰਿਹਾ ਉਲਟ। ਉਹਨਾਂ ਦਾ ਪਰਮੇਸ਼ਰ ਵੀ ਉਹਦੇ ਕਾਬੂ ਚ ਹੈ, ਪਾਂਡੇ ਤੇ ਮੂਰਤੀ ਬਣਾ ਕੇ ਰੱਖੀ ਹੈ। ਇਹ ਤਾਂ ਮੁੰਡਿਆਂ ਨੇ ਕਬਾਲ ਜਾਂ ਮਰਜ਼ੀ ਖੋਲੋ, ਮਰਜ਼ੀ ਚੱਲਦੀ ਹੈ ਪੁਜਾਰੀ ਉਹਦੀ, ਬਣਦਾ ਅੰਦਰ ਇਹਨਾਂ ਦਾ ਰੱਬ ਕੀਤਾ ਹੈ। ਇਹੋ ਜਿਹੇ ਲੋਕਾਂ ਨੂੰ ਚਾਹੀਦਾ ਹੈ ਰੱਬ, ਜਿਹੜਾ ਇਹਨਾਂ ਦੇ ਕਾਬੂ ਚ ਹੋਵੇ। ਅਸੀਂ ਕੋਈ ਐਸਾ ਜਾਨਵਰ ਵੀ ਨਹੀਂ ਪਾਲਦੇ ਜਿਹੜਾ ਸਾਡੇ ਕਾਬੂ ਬੇਕਾਬੂ ਹੋ ਜਾਏ, ਕੋਈ ਜਾਨਵਰ ਹੋਵੇ ਚਾਹੇ, ਉਹਦੀ ਜਗ੍ਹਾ ਸਮਝਿਆ ਜਾਂਦਾ ਜਿਹੜਾ ਆਦਮੀ ਦੇ ਬੇਕਾਬੂ ਰਹੇ। ਟਾਈਮ ਤੇ ਦੁੱਧ ਨਾ ਲਵੇ, ਅਸੀਂ ਮੈਸੀ ਰੱਖਦੇ, ਜਲਦੀ ਰੱਖਦੇ, ਬਾਗ ਵਾਲਾ ਪਸ਼ੂ ਨਹੀਂ ਰੱਖਦੇ, ਵੱਡ ਵਾਲਾ ਊਂਟ ਨਹੀਂ ਰੱਖਦੇ, ਕਿਉਂ ਨਹੀਂ ਰੱਖਦੇ? ਉਹਦਾ ਭਰੋਸਾ ਕੋਈ ਨਹੀਂ, ਕਦੋਂ ਚੋਟ ਕਰ ਦੇ। ਜਿਹੜਾ ਸਾਡੇ ਹੁਕਮ ਚਲਾ ਚੱਲੇ, ਅਸੀਂ ਤਾਂ ਪਸ਼ੂ ਵੀ ਨਹੀਂ ਰੱਖਦੇ, ਉਹ ਅਸੀਂ ਇਹਦਾ ਰੱਬ ਵੀ ਨਹੀਂ ਰੱਖਦੇ ਹੋਏ, ਸਾਡੇ ਬੇਕਾਬੂ, ਸਾਨੂੰ ਕਾਬੂ ਕਰਨਾ ਚਾਹੇ। ਗੁਰਬਾਣੀ ਕਹਿੰਦੇ ਵੀ ਤੁਸੀਂ ਮਨ ਨੂੰ ਆਪਣੇ ਨੂੰ ਪਰਮੇਸ਼ਰ ਦੇ ਹੁਕਮ ਤੇ ਕਾਬੂ ਕਰਨਾ, ਇੱਕ ਬੇਸਿਕ ਗੱਲ ਹੈ। ਗੁਰਬਾਣੀ ਲੋਕ ਕਿਉਂ ਨਹੀਂ ਬੋਲਦੇ? ਆਦਮੀ ਹਰ ਚੀਜ਼ ਨੂੰ ਆਪਣੇ ਕਾਬੂ ਚ ਰੱਖਣਾ ਚਾਹੁੰਦਾ, ਹਰ ਚੀਜ਼ ਮੇਰੇ ਹੁਕਮ ਚ ਰਹੇ, ਕਾਬੂ ਚ ਰਹੇ। ਸਾਡਾ ਆਪਣਾ ਹੁਕਮ ਹੈ, ਪਰਮੇਸ਼ਰ ਦਾ ਹੁਕਮ ਦੋਹਾਂ ਦੀ ਲੜਾਈ ਹੈ। ਹੁਕਮ ਕੀ ਹੈ? ਮਨ ਭਾਵਦੇ ਰਾਹ ਭੀੜੇ ਅੱਗੇ ਜਾਣ। ਆਪਣਾ ਜਿਹੜਾ ਹੁਕਮ ਹੈ ਸਾਡੀ ਮਰਜ਼ੀ ਹੈ, ਉਹੀ ਉਸ ਨੂੰ ਹੰਕਾਰ ਕਹਿੰਦੇ ਨੇ। ਹਉਮੈ ਨਾਵਾਂ ਨਾਲ ਵਿਰੋਧ ਹੈ। ਦੋ ਹੁਕਮ ਨੇ, ਹੁਕਮ ਇੱਕ ਮੰਨਦੇ ਆ, ਇੱਕ ਨਹੀਂ ਆਇਆ, ਹੁਕਮ ਦੋ ਨੇ। ਸਾਡੀ ਆਪਣੀ ਮਰਜ਼ੀ ਸੰਸਾਰ ਚ ਹਰ ਇੱਕ ਆਦਮੀ ਘਰ ਚ ਤੋਂ ਲੈ ਕੇ ਭਾਈਆਂ ਤੇ ਘਰਾਂ ਤੇ ਨਿਆਣਿਆਂ ਤੇ ਘਰ ਵਾਲੀ ਤੇ ਹੋਰਨਾਂ ਤੇ ਦੋਸਤਾਂ ਤੇ ਮਿੱਤਰਾਂ ਤੇ ਮੁਹੱਲੇ ਚ ਆਪਣੀ ਮਰਜ਼ੀ ਵਧਾਉਂਦਾ ਵਧਾਉਂਦਾ ਰੱਬ ਨੂੰ ਵੀ ਆਪਣੀ ਮਰਜ਼ੀ ਅਨੁਸਾਰ ਚਾਹੁੰਦਾ ਚੱਲੇ। ਸੰਤ ਵੀ ਕਰਦੇ ਨੇ, ਸੰਤਾਂ ਨੇ ਵੀ ਪ੍ਰਚਾਰ ਕੀਤਾ, ਰੱਬ ਬਸ ਭਗਤਾਂ ਨੇ ਕੀਤਾ, ਪ੍ਰੇਮ ਦੀਆਂ ਬਾਗੇ ਡੋਰੀਆਂ। ਇਹ ਉਲਟੀ ਮੱਤ ਹੈ। ਬਦਮਾਸ਼ੀ ਇਹ ਕੀਤੀ, ਡਾਂਗ ਲਾਉਣ ਨਹੀਂ ਕਹਿੰਦੇ ਕੀਤਾ, ਪ੍ਰੇਮ ਨਾਲ ਕੀਤਾ। ਉਹ ਡਾਂਗ ਨਾਲ ਕਰ ਨਹੀਂ ਸਕਦੇ। ਬਦਮਾਸ਼ੀ ਇਹ ਕਰਦੇ ਨੇ, ਹਰਾਮ ਜਾਦਗੀ ਇਹ ਕਰਦੇ ਨੇ, ਪ੍ਰੇਮ ਦੀਆਂ ਡੋਰੀਆਂ ਕਹਿਤਾ। ਉਹਨਾਂ ਨੇ ਇਹਦੇ ਨਾਲ ਤਾਂ ਅੰਗਰੇਜ਼ ਚੰਗੇ ਨੇ, ਜਿਹੜੇ ਕਹਿੰਦੇ ਨੇ ਖੁਦਾ ਨਾਲ ਜਿਹੜਾ ਪ੍ਰੇਮ ਕਰਦਾ ਜਾਂ ਖੁਦਾ ਉਹਦੇ ਨਾਲ ਪ੍ਰੇਮ ਕਰਦਾ, ਜਿਹੜਾ ਪਬਲਿਕ ਨਾਲ ਪ੍ਰੇਮ ਕਰਦਾ, ਪਬਲਿਕ ਨਾਲ ਥੋੜਾ ਪ੍ਰੇਮ ਹੈ ਜੀ, ਇੱਕੋ ਜਿਹਾ ਹੈ ਜੀ। ਸਾਰੀ ਪਬਲਿਕ ਉਹਦੀ ਸੰਤਾਨ ਹੈ, ਉਸ ਬੰਦੇ ਨਾਲ ਤੁਹਾਡਾ ਪ੍ਰੇਮ ਕਿਵੇਂ ਹੋਊ ਜਿਹਦੀ ਔਲਾਦ ਨਾਲ ਪ੍ਰੇਮ ਨਹੀਂ ਹੈ? ਔਲਾਦ ਚਾਹੇ ਭੈਣੀ ਹੈ ਚਾਹੇ ਕਿਸੇ ਜੀ ਹੈ, ਜੇ ਭੈਣੇ ਔਲਾਦ ਆ ਤਾਂ ਤੁਸੀਂ ਸੰਤ ਉਹਦੀ ਔਲਾਦ ਨੂੰ ਸਿੱਖਿਆ ਦੇਣ ਵਾਸਤੇ ਬਣੇ ਹੋ, ਚੰਗੇ ਬਣਾਇਆ ਨਾ। ਇਹ ਆਪ ਚੰਗੇ ਨੇ ਨਾ, ਔਲਾਦ ਨੂੰ ਚੰਗਾ ਬਣ ਦੇਣਾ ਚਾਹੁੰਦੇ ਨੇ। ਇਹ ਐਸੀ ਸਿੱਖਿਆ ਦਿੰਦੇ ਨੇ ਉਹਦੀ ਔਲਾਦ ਨੂੰ ਕਿ ਆਪਾਂ ਰੱਬ ਰਲ ਮਿਲ ਕੇ ਕਾਬੂ ਰੱਖਣਾ ਆਪਾਂ ਨੂੰ। ਐਸੀ ਸਿੱਖਿਆ ਦੇ ਰਹੇ ਕਿ ਰੱਬ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ। ਐਸੇ ਵਿਦਵਾਨ ਸਿੱਖਿਆ ਦੇ ਰਹੇ, ਜਿਹੜੇ ਲੋਕ ਕਹਿੰਦੇ ਮੇਰੀ ਮੁੱਠੀ ਚ ਮੇਰੀ ਕਿਸਮਤ ਮੇਰੀ ਮੁੱਠੀ ਚ ਹੈ, ਉਹ ਕਹਾਂ ਉਹ ਸੰਤਾਂ ਦੇ ਚੇਲੇ ਪੁੱਠੀ ਮੱਤ ਹੈ, ਪੁੱਠੀ ਮੱਤ ਹੈ। ਜਦ ਫਿਰ ਕੋਈ ਆ ਜੀ ਵਿਪਤਾਉਣ ਦੀ ਰੱਬ ਤੋਂ, ਫਿਰ ਕਿਸਮਤ ਨੂੰ ਕਰ ਲਿਆ ਕੱਲ ਬਾਅਦ ਚ ਫਿਰ ਚਲੇ ਜਾਇਆ ਕੱਲ। ਇਹ ਅਹੰਕਾਰ, ਇਹ ਪੁੱਠੀ ਮੱਤ ਹੈ। ਪਾਣੇ ਦੀ ਮੱਤ ਇੱਥੋਂ ਦਿੱਤੀ ਹੋਈ ਹੈ। ਇਹ ਮੱਤ ਪੈਦਾ ਕਿੱਥੋਂ ਹੋਈ ਹੈ? ਆਹ ਮੱਤ ਪੈਦਾ ਹੋਈ ਹੈ ਜਿਹਨੂੰ ਕਹਿੰਦਾ ਕਵਾਂ ਕੁਮੱਤ ਤੁਮ ਲਾਗੇ। ਇਸ ਨੂੰ ਹਿੰਦੂ ਮੱਤ ਕਹਿੰਦੇ ਨੇ। ਇਸ ਮੱਤ ਦਾ ਨਾਮ ਹਿੰਦੂ ਮੱਤ ਹੈ। ਜਿਹੜੀ ਦੂਰ ਮੱਤ ਹੈ, ਵੈਦਿਕ ਮੱਤ ਹੈ, ਗੁਰਮੱਤ ਹੈ, ਵੇਦ ਮੱਤ ਹੈ, ਇਹ ਗੁਰਮੱਤ ਉਹ ਕਹਿੰਦੇ ਭਾਈ ਪਰਮੇਸ਼ਰ ਦੇ ਹੁਕਮ ਚ ਸਾਰੇ ਹੀ ਚੱਲੋ, ਆਪਣਾ ਹੁਕਮ ਸਾਰੇ ਹੀ ਤਿਆਗ ਦਿਓ, ਇੱਕ ਦੂਜੇ ਤੇ ਹਕੂਮਤ ਕਰਨੀ ਛੱਡੋ, ਆਪਣਾ ਆਪਣਾ ਅਹੰਕਾਰ ਛੱਡੋ, ਜੋ ਮਿਲਦਾ ਹੈ ਸਬਰ ਕਰੋ, ਸੰਤੋਖ ਕਰੋ। ਇਹ ਉਲਟਾ ਉਪਦੇਸ਼ ਹੈ। ਦੋਹਾਂ ਦਾ ਉਪਦੇਸ਼ ਆਪਾਂ ਵਿਰੋਧੀ ਹੈ। ਇਸ ਗੱਲ ਦੀ ਲੜਾਈ ਹੈ, ਇਸ ਗੱਲ ਦੀ ਲੜਾਈ ਸੀ ਭਗਤਾਂ ਦੀ ਔਰ ਪਾਂਡੇ ਦੀ, ਅਸਾਂ ਦੀ ਲੜਾਈ ਹੈ। ਕਬੀਰ ਤਾਰਾ ਕਹਿ ਰਿਹਾ ਹੈ ਕਾਸ਼ੀ ਚ ਬੈਠਾ ਕਮਲ ਕੁਮੱਤ ਤੋਂ ਲਾਗੇ। ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ, ਭਗਤਾਂ ਦੀ ਬਾਣੀ ਭਗਤ ਕਮਲ ਨਹੀਂ ਬੋਲਦੇ ਨਾ ਸਾਰੇ ਹੀ। ਗੁਰਨਾਨਕ ਵੀ ਭਗਤ ਹੈ, ਗੁਰੂ ਕਹਿਣ ਲੱਗ ਗਏ ਅਸੀਂ, ਗੁਰੂ ਪਰਮੇਸ਼ਰ ਹੈ, ਗੁਰੂ ਸਭ ਦਾ ਇੱਕ ਹੈ, ਸਾਰੇ ਭਗਤਾਂ ਦਾ ਗੁਰੂ ਇੱਕੋ ਹੈ। ਜਿਵੇਂ ਗੁਰੂ ਬੋਲਦਾ ਉਵੇਂ ਬੋਲਦੇ ਨੇ ਸਾਰੇ। ਅਗਲ ਪਰਮੇਸ਼ਰ ਬੁਲਾਉਂਦਾ ਆਪਣੇ ਬਾਗੀਆਂ ਦੇ ਖਿਲਾਫ, ਜਿਹੜੇ ਪਰਮੇਸ਼ਰ ਤੋਂ ਬਾਗੀ ਨੇ ਉਹਨਾਂ ਦੇ ਖਿਲਾਫ ਇਹ ਗੁਰਬਾਣੀ ਉਚਾਰਨ ਕਰਵਾਈ ਹੈ ਪਰਮੇਸ਼ਰ ਨੇ। ਪਰਮੇਸ਼ਰ ਬੋਲ ਰਿਹਾ, ਕਬੀਰ ਨਹੀਂ ਬੋਲ ਰਿਹਾ। ਕਬੀਰ ਦਾ ਵਿਚਾਰ ਗਲਾ ਹੈ ਰੂਲੀ ਕਾਸ਼ੀ ਦਾ, ਹੱਥੀ ਗੱਡੀ ਮੁੜ ਕੇ ਰੋਟੀ ਖਾਣ ਵਾਲਾ, ਇੱਡੇ ਬੜੇ ਭਾਣੇ ਨੂੰ ਚੈਲੇਂਜ ਕਰ ਰਿਹਾ ਹੈ। ਕਿਹਦੇ ਆਸਰੇ? ਕਿਹਦੇ ਆਸਰੇ ਕਰ ਰਿਹਾ? ਪਰਮੇਸ਼ਰ ਦਾ ਆਸਰਾ, ਸੱਚ ਦਾ ਆਸਰਾ, ਲੋਭ ਦਾ ਆਸਰਾ। ਪਬਲਿਕ ਨਹੀਂ ਨਾਲ ਹੈ ਸਰੀਰ ਦੇ, ਬਿਲਕੁਲ ਵੀ ਪਬਲਿਕ ਨਹੀਂ ਨਾਲ ਹੈ। ਚੈਲੇਂਜ ਹੈ ਇੱਕ ਕਿਸਮ ਦਾ ਪੂਰਾ। ਇਹ ਚੈਲੇਂਜ ਇਹ ਜਿਹੜੇ ਸੀ ਕਾਰਨ ਚੈਲੇਂਜ ਦੇ, ਇਹ ਸੀ ਕਾਰਨ ਕਿ ਗੁਰੂ ਘਰ ਨਾਲ ਟਕਰਾਅ ਹੁੰਦਾ ਰਿਹਾ। ਅੰਦਰੋਂ ਹਿੰਦੂ ਮਾਤਾ ਦੇ ਖਿਲਾਫ਼ ਸੀ ਗੱਲ, ਅੱਜ ਵੀ ਖਿਲਾਫ਼ ਨਾ ਹੈ, ਇਹ ਖਿਲਾਫ਼ ਰਹਿਣਗੀ, ਇਹ ਖਿਲਾਫ਼ ਨਾ ਰਹਿਣਾ ਨਹੀਂ ਹੋ ਸਕਦਾ। ਇਹ ਤਾਂ ਮਤ ਤਿਆਗ ਦੇਣਗੇ ਆਪਣੀ, ਕਿਉਂਕਿ ਇਹ ਮਤ ਰਹੂਗੀ ਜਾਂ ਉਹ ਮਤ ਰਹੂਗੀ, ਸੱਚੀ ਮਤ ਰਹੂਗੀ ਜਾਂ ਝੂਠੀ ਰਹੂਗੀ, ਦੋਵਾਂ ਚੋਂ ਰਹੂਗੀ। ਇਹ ਮਤ ਜਿਹੜੀ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ, ਸੰਤਾਂ ਨੂੰ ਬਰਦਾਸ਼ਤ ਨਹੀਂ। ਸੰਤ ਦਾ ਭੇਖ ਬਦਲ ਕੇ ਆ ਗਏ, ਮਤ ਲਾ ਲਾ ਆਪਣੇ ਨਾਲ ਹੋਰ ਰੱਖਿਆ, ਉਹਨਾਂ ਨੇ ਗੁਰਮਤ ਨੇ ਨਾਲ ਰੱਖਿਆ, ਸੰਤ ਮਤ ਜਾਣ ਕੇ ਰੱਖਿਆ। ਆਪ ਸਿੱਖ ਨਹੀਂ ਬਣੇ, ਆਪ ਸੰਤ ਬਣੇ ਨੇ। ਜੇ ਸਿੱਖ ਬਣ ਜਾਂਦੇ ਤਾਂ ਨਿਸ਼ਾਨ ਸਾਹਿਬ ਲਾਉਣਾ ਪੈਂਦਾ, ਡੇਰੇ ਨਹੀਂ ਕਹਾ ਸਕਦੇ ਸੀ, ਸੰਗਤ ਦੇ ਵਿੱਚ ਬੈਠਣਾ ਪੈਂਦਾ। ਬਹੁਤ ਬਲੈਕਮੇਲ ਕੀਤੀ ਹੈ ਸੰਤਾਂ ਨੇ ਸਿੱਖ ਮਤ ਨਾਲ, ਹੁਣ ਸਨੇ ਫੜੇਗਾ ਗਰਦਨ ਤੋਂ। ਇਹ ਪ੍ਰਚਾਰ ਵੀ ਲੁੱਟ ਕੀਤਾ ਹੈ ਸਾਰਾ ਹੀ, ਹੁਣ ਕਾਬੂ ਆ ਗਏ, ਕੁਛ ਵੀ ਨਹੀਂ ਉਹਨਾਂ ਕੋਲ ਕਹਿਣ ਨੂੰ। ਹੁਣ ਪਬਲਿਕ ਵੀ ਸਾਰੇ ਖਿਲਾਫ਼ ਹੈ ਨਾ, ਤੇ ਇਹਨਾਂ ਨੂੰ ਵੀ ਪਤਾ ਵੀ ਖਿਲਾਫ਼ ਹੈ, ਜਾਗਰੂਕ ਹੋ ਗਏ ਨਾ ਲੋਕ। ਇਹਨਾਂ ਤੇ ਡਰਨ ਵਾਲਾ ਨਹੀਂ ਹੁਣ ਕੋਈ ਵੀ ਹੈਗਾ, ਇਹ ਆਪਣੇ ਆਪ ਨੂੰ ਬਚਾਉਣਗੇ ਕਿਵੇਂ, ਸਿਰਫ ਆਰ ਐਸ ਐਸ ਨਾਲ ਰਲ ਕੇ ਬਚਾਊਗੀ ਆਪਣੇ ਆਪ ਨੂੰ। ਜਿਹੜੇ ਬੂਰਤੀ ਪੀ ਵਾਲੇ ਨੇ ਸਿੱਧੂ, ਉਹਨਾਂ ਰਲ ਕੇ ਬਚਾਉਣਗੇ ਆਪਣਾ, ਹੋਰ ਕੋਈ ਤਰੀਕਾ ਨਹੀਂ ਉਹਨਾਂ ਕੋਲ ਬਚਾਉਣ ਦਾ। ਉੱਥੇ ਡਿਵੈਲਪ ਹੈ ਪਛਾ ਜਾਣਗੇ ਸਿੱਖੀ ਨੂੰ, ਇਹ ਸੰਤ ਗਾਹਾਂ ਤੇ ਹਟ ਜਾਣਗੇ, ਸਿੱਖ ਬਣ ਜਾਣਗੇ। ਇਹ ਤਾਂ ਬੰਦੇ ਬਣ ਜਾਣਗੇ, ਬੰਦੇ ਬਾਅਦ ਨੂੰ ਬੰਦਾ ਬਣਾਇਆ ਸੀ ਨਾ, ਬਰਾਦੀ ਨਹੀਂ ਸੀ ਫਿਰਿਆ, ਉਹ ਸਿੱਧੂ ਫਿਰਾਇਆ ਸੀ। ਜਦ ਬਰਾਦੀ ਹੋ ਗਿਆ ਪਿੱਛੋਂ ਜਾ, ਉਹਨੇ ਹੁਕਮ ਆਉਣਾ ਛੱਡ ਦਿੱਤਾ, ਮਾਤਾ ਦਾ ਬਾਗੀ ਹੋ ਗਿਆ, ਖਾਲਸੇ ਤੋਂ ਬਾਗੀ ਹੋ ਗਿਆ, ਪੰਜ ਪਿਆਰਿਆਂ ਤੋਂ ਬਾਗੀ ਹੋ ਗਿਆ, ਸਾਰਾ ਖਾਲਸਾ ਇੱਕ ਪਾਸੇ ਹੋ ਗਿਆ। ਜਿਹੜਾ ਗੁਰੂ ਨੇ ਜੋੜਿਆ ਸੀ, ਜਿਹੜਾ ਉਹਦਾ ਭਰਤੀ ਕੀਤਾ ਹੋਇਆ ਸੀ, ਮੇਰੇ ਪਸੰਦ ਉਹਦੇ ਨਾਲ ਹੋ ਗਿਆ, ਬਾਗੀ ਹੋ ਗਿਆ। ਜਦ ਫਿਰ ਉਹ ਫਿਰ ਬਰਾਗੀ ਹੋ ਗਿਆ, ਤਾਂ ਬਰਾਗੀ ਉਹਦੇ ਬਰਾਗੀਆਂ ਨੂੰ ਉਹਦਾ ਮੋਹ ਜਾਗਦਾ ਹੈ। ਅਸਲ ਜੋ ਬਰਾਗੀ ਹੋ ਗਿਆ ਸੀ, ਇਸ ਮਤ ਨੂੰ ਖਤਮ ਕਰਨ ਵਾਲਾ ਵਾਸਤੇ ਨਾ ਬਹੁਤ ਕੁਛ ਕੀਤਾ, ਤਾਂ ਜਿਹੜੇ ਬਰਾਗੀ ਨੇ ਨਾ ਬਰਾਗੀਆਂ ਨੇ ਦੇਖੀ ਲੈਣਾ, ਜਿਹੜੇ ਬਰਾਗੀ ਧਰਮ ਹੀ ਛੱਡ ਗਿਆ, ਖਾਲਸੇ ਦਾ ਉਹ ਕਰ ਗਿਆ, ਜਾਂ ਖਾਲਸਾ ਧਰਮ ਛੱਡ ਗਿਆ ਨਾ, ਉਹ ਖਾਲਸਾ ਧਰਮ ਉੱਪਰ ਛਾਕੇ ਜਾਂ ਬਾਗੀ ਹੋ ਗਿਆ, ਉਹਦੇ ਖਿਲਾਫ਼ ਹੁਕਮਨਾਮਾ ਹੀ ਜਾਰੀ ਹੋ ਗਿਆ, ਬਣਿਆ ਨਹੀਂ, ਖਾਲਸੇ ਨੇ ਤਿਆਗਤਾ। ਅਸੀਂ ਤਾਂ ਉਹਨੂੰ ਮੰਨਦੇ ਨਹੀਂ, ਆਪਾਂ ਬਰਾਗੀ ਕਹਿਣਾ ਸਾਡਾ। ਅਸਲ ਜੀ ਬਰਾਗੀਆਂ ਨੇ ਰਲ ਕੇ ਉਹਨੇ ਸਿੱਖ ਧਰਮ ਦੇ ਪਿੱਠ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ, ਲਹਿੰਦੀ ਗੁਰੂ ਬਣ ਗਿਆ। ਇਹ ਦਾਸ ਨੂੰ ਪੁੱਛਾ ਲਿਆ ਕਿ ਮਿਲਦੇ ਨਾ ਵਿਦਵਾਨ, ਵਿਦਵਾਨ ਤਾਂ ਰੋਟੀਆਂ ਲਾਲਾਂ ਚੱਟਣ ਵਾਲੇ ਹੁੰਦੇ, ਜਦੋਂ ਪੈਸਾ ਮਿਲ ਗਿਆ ਉਹ ਬੋਲੀ ਬੋਲ ਦਿੰਦੇ ਨੇ, ਉਹ ਇਤਿਹਾਸ ਲਿਖ ਦਿੰਦੇ ਨੇ। ਇਹਨਾਂ ਦਾ ਕੀ ਵੈਲਿਊ ਹੈ, ਵਿਦਵਾਨ ਦੀ ਕੀ ਵੈਲਿਊ? ਵਿਦਵਾਨ ਔਰ ਪੰਡਿਤ ਇੱਕੋ ਹੀ ਹੈ, ਪੰਡਿਤ ਦੀ ਕੀ ਵੈਲਿਊ ਹੈ? ਜਿਹੜਾ ਹੋਰ ਬਸ ਹੋ ਗਿਆ ਖਰੀਦਿਆ, ਸਭ ਗੁਰਮ ਖਰੀਦ ਜਾ ਸਕਦਾ, ਵਿਦਵਾਨ ਤਾਂ ਸਭ ਖਰੀਦੇ ਜਾ ਸਕਦੇ, ਉਹ ਮਕਾਨ ਗਿਆਨ ਹੁੰਦਾ, ਗਿਆਨ ਵੇਚਣ ਵਾਸਤੇ ਪੜ੍ਹਦੇ ਹੁੰਦੇ ਨੇ। ਮੇਰੇ ਬਣਾ ਕੋਈ ਵਾਲੀ ਕੁੱਤਾ ਕਰਦੀ ਹੈ, ਕੁੱਤੇ ਨੂੰ ਕੋਈ ਲੱਗ, ਕੁੱਤੇ ਵਿਕਦੇ ਜੀ, ਚੰਗੇ ਚੰਗੇ ਟ੍ਰੇਨ ਕੁੱਤੇ ਵਿਕਦੇ ਨੇ, ਚਾਹੇ ਦੂਏ ਦੇ ਚਲੇ ਜਾਂਦੇ ਨੇ, ਦੂਏ ਦੀ ਵਫਾਦਾਰੀ ਕਰਨ ਦੇ ਜਾਂਦੇ ਨੇ, ਜੀ ਦੀ ਰੋਟੀ ਖਾਣ ਵਾਲੇ ਕੋਲ ਖਾਣਗੇ, ਪੜਦੇ ਨਹੀਂ ਏਦਾਂ ਹੋ ਸਕਦੇ, ਉਹਦੀ ਉਹ ਪਰਮੇਸ਼ਰ ਦੇ ਕੋਲ ਖਾਣਗੇ, ਆਦਮੀ ਦੇ ਕੋਲ ਨਹੀਂ ਜਾ ਸਕਦੇ, ਉਹ ਨਹੀਂ ਕਰਦੇ ਹੁੰਦੇ। ਉਹਨਾਂ ਕੋਲ ਖਰੀਦ ਖਰੀਦ ਕੀ ਲਊ, ਕੀ ਹੈ ਇੱਥੇ ਖਰੀਦਣ ਨੂੰ, ਕਿਹੜੀ ਚੀਜ਼ ਦੇਣਗੇ ਨਾਮ ਦੇ ਬੈਠੇ? ਇੱਕ ਗੁਣਾ ਅਮੁੱਲ ਹੈ, ਇੱਕ ਗੁਣਾ ਅਮੁੱਲ ਹੈ, ਉਹਨਾਂ ਦਾ ਇਕੱਲਾ ਇਕੱਲਾ ਗੁਣਾ ਅਮੁੱਲ ਹੈ, ਜਿਹੜੇ ਮੁੱਲੇ ਕੋਲ ਇਹਨਾਂ ਨੂੰ ਖਰੀਦੂ ਕੌਣ? ਹਾਂ ਖਰੀਦੂ ਕੌਣ? ਖਰੀਦਿਆ ਜਾ ਸਕਦਾ ਹੈ, ਬੋਲੋ ਤਾਂ ਇਨਾਮ ਮਿਲਦਾ, ਜਿਹੜਾ ਸੱਚ ਆਦਮੀ ਕੋਲ ਤਾਂ ਮਿਲਦਾ ਹੀ ਨਹੀਂ, ਇਹ ਆਦਮੀ ਕੋਲ ਤਾਂ ਹੁੰਦਾ ਹੀ ਨਹੀਂ, ਦਰਿਆਵਾਂ ਮਿਲਦਾ, ਦਰਿਆਵਾਂ ਮਿਲਦਾ ਮਨ ਵੱਟੇ ਬੁਣ ਦੇ ਰਾਮ ਲੀਓ ਬੋਲ ਕੰਚਨ ਸਿਓ ਪਾਈਏ ਨਹੀਂ ਸੋਨਾ ਦੇ ਕੇ ਨਹੀਂ ਮਿਲਦਾ, ਸੋਨਾ ਦੇ ਕੇ ਮਿਲਦਾ ਰਾਵਣ ਲੈ ਲੈਂਦਾ ਸਾਰਾ ਹੀ, ਰਾਵਣ ਦੀ ਸੋਨੇ ਦੀ ਲੰਕਾ ਸੀ। ਰਾਵਣ ਉੱਤੇ ਰੰਗ ਕਿਉਂ ਜੇ ਸਰਦੀ ਨੇ ਕਾਟ ਕਹਿੰਦੇ ਸਿਰ ਵੀ ਦੇ ਦਿੰਦਾ ਸੀ ਵੱਡ ਵੱਡ ਕੇ ਉਹਨੇ ਕੀਤੇ ਨੇ ਪਰ ਰਾਮ ਨੀ ਮਿਲਿਆ ਉਹਨੂੰ, ਕਹਿੰਦੇ ਸਿਰ ਅਮਲ ਕਰਦਾ ਸੀ ਹਰ ਮਹੀਨੇ ਉਹ ਪਰ ਰਾਮ ਨੀ ਮਿਲਿਆ। ਇਹ ਵੀ ਉਪਕਾਰ ਹੀ ਹੈ, ਵਿਚਾਰ ਤਾਰਾ ਦੋ ਨੇ ਇੱਥੇ ਆ ਕੇ ਗੁਰਮਤ ਔਰ ਸਿੱਧੂ ਮਤ ਆਪਸ ਚ ਅਮਲ ਸਾਹਮਣੇ ਟੱਕਰ ਤੇ ਵਿਰੋਧੀ ਖੜੇ ਨੇ, ਜਿਹੜੇ ਦੌਰਾਨ ਮਿਲਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਗੁਰਮਤ ਨਾਲ ਗੱਦਾਰੀ ਕੀਤੀ ਹੈ, ਬਿਹਾਰਿਆਂ ਨੇ ਕੀਤੀ ਹੈ ਗੱਦਾਰੀ, ਰਣਜੀਤ ਨੇ ਕੀਤੀ ਹੈ ਗੱਦਾਰੀ, ਉਹ ਆਏ ਸੀ ਮੂਰਤੀਆਂ, ਮੂਰਤੀਆਂ ਕਿਉਂ ਆਈਆਂ ਸੀ ਪ੍ਰਕਰਮਾਂ ਦੇ ਵਿੱਚ, ਵੀ ਦੌਰਾਨ ਨੂੰ ਨੇੜੇ ਨੇੜੇ ਕਰਕੇ ਸਿੱਖ ਧਰਮ ਨੂੰ ਇਦੂ ਦਾ ਵੀ ਬਣਾ ਦੀ, ਉਹ ਟੀਕਿਆਂ ਵਿੱਚ ਜਿਹਨਾਂ ਨੇ ਗੁਰਮਤਾਂ ਦਾ ਗੁਰਦਾਰੇ ਲਏ ਉਹਨਾਂ ਦਾ ਵੀ ਮਤਲਬ ਗੁਰਮਤ ਦਾ ਪ੍ਰਚਾਰ ਕਰਨਾ ਨਹੀਂ ਸੀਗਾ, ਉਹ ਤਾਂ ਗੋਲਕਾਂ ਹੋਣੀਆਂ ਹੀ ਮਤਲਬ ਸੀ, ਗੋਲਕਾਂ ਲੈ ਲਈਆਂ ਖਾਲਸਾ ਦਾ ਗੋਲਕਾ ਰਹਿਣ ਨੂੰ ਨਾ ਹੋਵੇ, ਉਹਨੂੰ ਪਤਾ ਸੀ ਜੇ ਲੋਕ ਅੰਦਰੋਂ ਖਾਲਸੇ ਦੇ ਵਿਰੋਧੀ ਸੀ ਪਹਿਲਾਂ ਤੇ ਰਹੇ, ਜਦ ਉਹਨਾਂ ਨੇ ਚੱਕਣ ਚੱਕਿਆ ਮਹੰਤਾਂ ਦੇ ਖਿਲਾਫ ਤੇ ਖਾਲਸਾ ਜਾਣਦਾ ਨਹੀਂ ਸੀ ਉਹਨਾਂ ਲੋਕਾਂ ਨੂੰ ਵੀ ਕਹੇ ਜਿਹੜੇ ਉਹਨਾਂ ਨੇ ਹਿਸਾਬ ਦਿੱਤਾ ਨਾ ਗੁਰਦੁਆਰੇ ਲਹਿਰ ਦੇ ਵਿੱਚ, ਉਹਨੂੰ ਪਹਿਲਾਂ ਵੀ ਤਾਂ ਉਹਨਾਂ ਨੂੰ ਬੇਈਮਾਨ ਨੇ ਮਹੰਤ ਤਾਂ ਉਹਨਾਂ ਤੋਂ ਡਰਦੇ ਤੇ ਸੂਬਾ ਲਾ ਲੈਂਦੇ ਤੇ ਮਹੰਤਾਂ ਨੇ ਜਾ ਕੇ ਖਾਲਸੇ ਤੋਂ ਡਰਦੇ ਰਹੇ ਨੇ, ਉਹਨਾਂ ਨੂੰ ਪਤਾ ਇਹਨਾਂ ਦੇ ਡਰਦਾ ਨਹੀਂ ਸਕਦੇ, ਉਹ ਗੱਲ ਹੋਈ ਜਦੋਂ ਗੁਰਦੁਆਰੇ ਇਹਨਾਂ ਤੇ ਆ ਰਹੇ ਬਿਲਕੁਲ ਅਡਬੋਤੇ ਮਹੰਤਾਂ ਤੋਂ ਬਾਅਦ ਗੁਰਦੁਆਰੇ ਜਦੋਂ ਤੋਂ ਸਭ ਕੁਝ ਡੁੱਬ ਗਿਆ, ਇੱਕ ਮਹੰਤ ਦਾ ਇੱਕ ਮੁਸਲਮਾਨ ਦਾ ਇਹਨਾਂ ਨੇ ਚੱਕਣ ਚੱਕਿਆ ਨਰਾਇਣ ਦਾਸ ਦਾ ਤੇ ਰਣਜੀਤ ਸਿੰਘ ਕੌਣ ਸੀ, ਉਹਦੇ ਕੋਲ ਮੁਸਲਮਾਨ ਨਹੀਂ ਸੀ, ਉਹਨੂੰ ਨੀ ਕੋਈ ਕਹਿੰਦਾ, ਰਣਜੀਤ ਸਿੰਘ ਨੂੰ ਕਿਸੇ ਨੇ ਕਹਿੰਦੇ ਉਹਨੂੰ ਕਦੇ ਕਹਿੰਦੇ ਨੇ, ਉਹ ਇੱਦਾਂ ਹੀ ਹੈ ਰਾਜੇ ਨੂੰ ਨੀ ਬੋਲਦੇ ਹੁੰਦੇ ਲੋਕ, ਰਾਜੇ ਨੂੰ ਤਾਂ ਕੋਈ ਆਹ ਬੋਲਦਾ ਕਬੀਰ ਵਰਗਾ ਹੀ ਬੋਲਦਾ, ਰਾਜੇ ਦੇ ਖਿਲਾਫ਼ ਤਾਂ ਕਬੀਰ ਵਰਗਾ ਹੀ ਬੋਲਦਾ, ਚਾਹੇ ਉਹ ਧਰਮ ਦਾ ਰਾਜਾ ਹੋਵੇ ਚਾਹੇ ਦੂਆ ਰਾਜਾ ਹੋਵੇ, ਇਹ ਨੀ ਲੋਕ ਬੋਲਦੇ ਰਾਜੇ ਸਭ ਨੂੰ, ਰਾਜੇ ਕੋਲ ਦੁੱਖ ਰਾਜੇ ਕੋਲ ਤੇਰਾ ਚਾਂਦੀ ਦਾ ਛਿੱਤਰ ਹੁੰਦਾ, ਚਾਂਦੀ ਦੀ ਜੁੱਤੀ ਹੁੰਦੀ ਹੈ ਕਬੀਰ ਦਾਮ ਹੁੰਦੀ ਹੈ ਪੁਲਿਸ ਵਾਲੀ ਜੁੱਤੀ, ਉਹਦੇ ਕੋਲ ਦੋ ਜੁੱਤੀਆਂ ਹੁੰਦੀਆਂ, ਜਿਹੜੀ ਜੁੱਤੀ ਨਾਲ ਕਾਬੂ ਆਉਂਦਾ ਉਹਦੇ ਨਾਲ ਕਰ ਲੈਂਦੇ, ਲੋਕ ਦੇਖੇ ਕਰ ਲਵੇ ਕਾਬੂ ਜਿਹੜਾ ਰਾਹ ਹੋਵੇ ਫਿਰ ਡੰਬ ਨਾਲ ਕਾਬੂ ਕਰ ਲਵੇ, ਜਿਹੜਾ ਦੋਵਾਂ ਜੁੱਤੀਆਂ ਨਾਲ ਪਰੇ ਹੋ ਜਾਵੇ ਉਹ ਜਿਹਦੇ ਦੋਵੇਂ ਜੁੱਤੀਆਂ ਨਾਲ ਕੰਮ ਕਰਨਾ ਉੱਥੇ ਆ ਕੇ ਫਿਰ ਕੀ ਹੁੰਦਾ, ਉੱਥੇ ਆ ਕੇ ਫਿਰ ਤੱਤੀ ਤਵੀ ਲਗਾਉਣਾ ਪੈਂਦਾ ਉਹਨੂੰ, ਹੋਰ ਨਹੀਂ ਕੋਈ ਚੱਲਦਾ, ਉੱਥੇ ਆ ਕੇ ਫਿਰ ਨਾਵਾਂ ਦੇ ਵਿੱਚ ਚਿੜਨਾ ਪੈਂਦਾ, ਜਾਂ ਫਿਰ ਉੱਥੇ ਆ ਕੇ ਸੀਸਾ ਸਾਕਾ ਹੁੰਦਾ, ਉੱਥੇ ਫਿਰ ਇਹ ਹੁੰਦੇ ਰਹਿਣ ਜਿੱਥੇ ਦੋਵੇਂ ਜੁੱਤੀਆਂ ਦੀ ਕੰਮ ਕਰਦੀਆਂ ਰਾਜੇ ਦਾ, ਉਹ ਫਿਰ ਰਿਕਾਰਡ ਬਣਦਾ ਭਗਤਾਂ ਨੂੰ, ਉਹ ਰਿਕਾਰਡ ਬਣਦਾ ਵੀ ਇੱਥੇ ਦੋ ਜੁੱਤੀਆਂ ਕੰਮ ਕਰਦੀਆਂ, ਵਿਦਵਾਨਾਂ ਦਾ ਕੀ ਹੈ ਨੌਕਰੀ ਕਰ ਲਈ ਜਾ ਕੇ ਜਾ ਕੇ ਸਾਰੇ ਸਾਰੇ ਪਰਿਵਾਰ ਡੁੱਬ ਜਾਂਦਾ, ਸਾਰੀ ਜਨਤਾ ਨੂੰ ਸੰਗਤ ਨੂੰ ਡੁਬੋ ਲੈਣਾ, ਆਪਣੇ ਨੂੰ ਜਿਨ੍ਹਾਂ ਦੇ ਜਨੇਊ ਪਾਤੇ ਸਾਰਿਆਂ ਨੂੰ ਡੁਬੋ ਲੈਣਾ, ਬੁੱਢੋ ਗਏ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਰਾਮ ਨਾ, ਇਸ ਕਰਕੇ ਕਬੀਰ ਕਹਿੰਦਾ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਬੋਲਣਾ ਹੋਵੇ, ਸਾਰਾ ਸਾਰੇ ਸੰਸਾਰ ਦਾ ਗੁਰੂ ਬਣਿਆ ਹੋਵੇ ਪਰ ਭਗਤ ਨਹੀਂ ਇਹਨੂੰ ਮੰਨਦੇ, ਆਪਣਾ ਭਗਤ ਇਹਦੇ ਵਾਲਾ ਗਿਆਨ ਨਹੀਂ ਮੰਨਿਆ ਭਗਤਾਂ ਨੇ, ਭਗਤਾਂ ਨੇ ਰੱਦ ਕਰਤਾ ਹੈ, ਆਪਾਂ ਹੀ ਹੈ ਪੰਕਤੀ ਦੇਖ ਲਓ ਭਗਤਨ ਕਾ ਗੁਰ ਕਿਉਂ ਨਹੀਂ ਹੈ, ਅਰਜ ਉਰਜ ਕੇ ਪਛਮਾਲਾ ਚਾਰਾਂ ਵੇਦ ਚਾਰੇ ਵੇਦ ਵਾਢਿਆ ਵਾਢ ਲੱਗ ਗਿਆ ਤੱਤ ਗਿਆ ਅਰਜ ਨਹੀਂ ਕੱਢਿਆ ਚੋਣ, ਆਪਾਂ ਵਿਰੋਧੀ ਗਿਆਨ ਹੈ ਵੇਦਾਂ ਵਿੱਚ ਉਹ ਉਲਝ ਗਿਆ, ਸਾਰੇ ਵਿਦਵਾਨ ਉਲਝੇ ਪਿਆ ਗੁਰਬਾਣੀ ਚ ਉਹਦੇ ਪਿਆ ਸਾਰੇ ਨਿਕਲ ਗਏ ਦੌਣ, ਐ ਪੰਡਤ ਉਲਝਿਆ ਹੋਇਆ ਸੀ, ਵਿਦਵਾਨ ਉਲਝ ਜਾਂਦੇ ਨੇ ਉਲਝੇ ਪਏ ਨੇ ਵਿਦਵਾਨ, ਗੁਰਬਾਣੀ ਨੂੰ ਸਮਝਣ ਦੇ ਵਿੱਚ ਉਲਝੇ ਹੋਏ ਨੇ। ਝੱਜਾ ਉਲਝੀ ਸੁਰਜ ਨਹੀਂ ਜਾਣ, ਸੁਰਜ ਕੇ ਦਿਖਾਉਣ, ਜਿਹੜਾ ਉਲਝ ਜਾਵੇ ਸੁਰਜ ਨਹੀਂ ਸਕਦਾ। ਸੁਰਜੋਗਾ ਕਿਵੇਂ? ਜੇ ਗੁਰਬਾਣੀ ਤਾਂ ਪੜ੍ਹਨਗੇ ਸੁਲ ਜਾਣਗੇ, ਜਿੰਨਾ ਚਿਰ ਗੁਰਬਾਣੀ ਨੂੰ ਪੜ੍ਹਨਗੇ ਸੁਲ ਨਹੀਂ ਸਕਦੇ। ਜੇ ਉਹਨੂੰ ਗੁਰੂ ਮੰਨ ਕੇ ਪੜ੍ਹਨਗੇ ਨਾ ਗੁਰਬਾਣੀ ਤੋਂ, ਫਿਰ ਸੁਲ ਜਾਣਗੇ। ਉਹਨਾਂ ਵਾਸਤਾ ਗੁਰਬਾਣੀ ਨੂੰ ਪੜ੍ਹ ਲਓ। ਹਾਂਜੀ,
ਵੇਦ ਪ੍ਰਾਣ
ਪੜ੍ਹੇਗਾ ਕਿਆ ਗੁਣ, ਹਰ ਚੰਦਰ ਪ੍ਰਾਣ ਪੜ੍ਹ ਲੈ, ਕੀ ਫਾਇਦਾ ਹੋਇਆ ਬਈ ਤੈਨੂੰ? ਕੀ ਗੁਣ ਤੇਰੇ ਚ ਪੈਦਾ ਹੋਇਆ ਉਹ ਪੜ੍ਹ ਕੇ? ਜੇ ਗੁਣ ਨਹੀਂ ਪੈਦਾ ਹੋਇਆ ਤਾਂ ਭਗਤੀ ਨਹੀਂ ਹੋਈ, ਫਿਰ ਕੌਣ ਕੀਤੇ?
ਭਗਤ
ਨੂੰ। ਜੇ ਤੇਰੇ ਚ ਕੋਈ ਤਬਦੀਲੀ ਨਹੀਂ ਆਈ, ਜੇ ਤਾਂ ਲੋਭ ਨਹੀਂ ਤਿਆ ਗਿਆ, ਮੋਹ ਨਹੀਂ ਤਿਆ ਗਿਆ, ਕ੍ਰੋਧ ਨਹੀਂ ਤਿਆ ਗਿਆ, ਕੀ ਫਾਇਦਾ ਹੋਇਆ ਬਈ ਇਹ ਪੜ੍ਹੇਗਾ? ਕੋਈ ਨਹੀਂ, ਤੇਰਾ ਵਧ ਗਿਆ, ਈਰਖਾ ਤੇਰੇ ਚ ਵਧ ਗਈ, ਹੰਕਾਰ ਤੇਰੇ ਚ ਵਧ ਗਿਆ। ਪਰ ਰਿਐਕਸ਼ਨ ਕਰੀ ਦੋ, ਉਹ ਰਿਐਕਸ਼ਨ ਤਾਂ ਕਰ ਗਈ ਤੂੰ ਉਲਟੇ ਅਰਥ ਲਾ ਲੇ। ਵਿਦਵਾਨਾਂ ਨੂੰ ਵੀ ਰਿਐਕਸ਼ਨ ਕਰ ਗਿਆ ਸਭ ਕੁਛ। ਮਿਸ਼ਨਰੀ ਤਾਂ ਇਹ ਕਹਿੰਦੇ ਨੇ, ਕਈ ਕਹਿੰਦੇ ਜੀ ਸਿੱਖ ਧਰਮ ਨੇ ਦਿੱਤਾ ਹੀ ਕੀ ਹੈ, ਈਸਾਈਆਂ ਨੇ ਦਿਖਾ ਦੇ ਦਿੱਤੇ ਆ, ਸਾਇੰਸ ਨੇ ਫਲਾਣਾ ਉਹ ਦੇ ਦਿੱਤਾ, ਸਾਇੰਸ ਦਾ ਕੁਝ ਗਿਆਨ ਦੇ ਦਿੱਤਾ। ਈਸਾਈ ਬਣ ਜਾਓ ਫਿਰ ਤੁਸੀਂ, ਈਸਾਈ ਕਾਹਦੇ ਨਹੀਂ ਬਣਦੇ? ਜੇ ਜਿੱਥੋਂ ਕੁਝ ਮਿਲਿਆ ਉਹ ਧਰਮ ਅਖਤਿਆਰ ਕਰ ਲਓ, ਜਿਹਨੂੰ ਜਿਹੜਾ ਚੰਗਾ ਲੱਗਦਾ ਕਰ ਲਓ ਅਖਤਿਆਰ, ਉਹਦਾ ਪ੍ਰਚਾਰ ਕਰੋ ਵੀ ਖੁੱਲ ਕੇ। ਉਹ ਤਾਂ ਪਹਿਲਾਂ ਮਿਸ਼ਨ ਅਸਲ ਦੇ ਵਿੱਚ ਮਿਸ਼ਨਰੀ ਜਿਹੜੇ ਨਹੀਂ ਈਸਾਈ, ਇਹ ਤਾਂ ਅਸੀਂ ਉਹਨਾਂ ਨੂੰ ਸਿੱਖ ਸਮਝਦੇ ਰਹੇ, ਉਹਨਾਂ ਲੱਭਦੇ ਈਸਾਈ ਰੱਖਿਆ ਪਹਿਲਾਂ ਇਹਨਾਂ, ਹੁਣ ਖੁੱਲ ਕੇ ਹੀ ਕਹਿਣ ਲੱਗੇ। ਵਧੀਆ ਗੱਲ ਹੈ, ਈਸਾਈ ਬਣ ਜਾਓ। ਔਰ ਈਸਾਈਆਂ ਨੇ ਸਿੱਖ ਬਣ ਜਾਣਾ, ਤੁਸੀਂ ਰਹਿ ਜਾਓ ਉੱਥੇ, ਅੱਬਲ ਦਾ ਸਮਾਂ ਈਸਾਈ ਉਹ ਬਣਾਉਂਦੇ ਨਹੀਂ। ਜੇ ਬਣੇ ਤੁਸੀਂ, ਕਿਉਂਕਿ ਉਹ ਹੈ ਡਿਸਪਲਿਨ ਉੱਥੇ ਈਸਾਈਆਂ ਦੇ, ਤੁਸੀਂ ਡਿਸਪਲਿਨ ਮੋਲੇ ਚੱਲਣਾ ਨਹੀਂ, ਉਹ ਡਿਸਪਲਿਨ ਸਾਨੂੰ ਤਾਂ ਤੁਹਾਡੇ ਬਣੇ ਤਾਂ ਈਸਾਈ ਵੀ ਨਹੀਂ ਬਣਾਉਂਦੇ। ਜੇ ਬਣਾਉਂਦੇ ਭੱਜੋਗੇ ਤੁਸੀਂ ਛੱਡ ਕੇ। ਤੂੰ ਇਹ ਕਹਿਣਾ ਵੀ ਅਸੀਂ ਨਹੀਂ ਲੜਾਂਗੇ, ਸਾਡੇ ਮੋਹ ਚੱਲੋ, ਤੁਹਾਨੂੰ ਕਿਸੇ ਨੂੰ ਪੁੱਛੋ, ਇਹਦਾ ਧੋਬੀ ਦਾ ਪੁੱਤਾ ਤਾਂ ਵੀ ਨਾ ਕਰਦਾ ਨਾ ਘਾੜਦਾ।
ਵੇਦ ਪ੍ਰਾਣ ਪੜ੍ਹੇਗਾ ਕਿਆ ਗੁਣ, ਹਰ ਚੰਦਰ ਜਸ ਭਾਰਾ।
ਆਹ ਹੋਇਆ ਵੀ ਇੰਨਾ ਵੇਦ ਤੇ ਚਾਰੇ ਜਵਾਨੀ ਯਾਦ ਕਰ ਲੈ, ਠੀਕ ਹੈ। ਵੇਦ ਬਹੁਤ ਕੀਮਤੀ ਚੀਜ਼ ਸੀ, ਖੋਤੇ ਦੇ ਪੀਟ ਹੋਇਆ ਜਾਂਦਾ, ਸਮਾਂਟ ਹੋਇਆ ਜਾਂਦਾ। ਜੇ ਚੰਦਰ ਖੋਤੇ ਤੇ ਢੋਈਏ, ਚੰਦਰ ਲੱਗਦੀ ਹੈ ਖੋਤੇ ਤੇ, ਚੰਦਰ ਬੜੀ ਕੀਮਤੀ ਲੱਕੜ ਹੈ। ਖੋਤੇ ਵਾਸਤੇ ਚੰਦਰ ਲੱਗਦਾ ਚਾਹੇ ਮੂਰ ਦੀ ਗੋਲੀ ਲੱਗਦਾ, ਗੱਲ ਇੱਕੋ ਹੀ ਹੈ, ਉਹਨੂੰ ਕੀ ਫਰਕ ਪੈਂਦਾ? ਉਹ ਤਾਂ ਬੋਝ ਤੇ ਹੈ, ਉਹਦੇ ਤੇ ਬੋਝ ਉਹਨਾਂ ਹੀ ਹੈ। ਤੇਰੇ ਦਿਮਾਗ ਤੇ ਵੇਦਾਂ ਦਾ ਵੀ ਬੋਝ ਹੈ, ਵੇਦਾਂ ਨੇ ਤਾਂ ਤੇਰਾ ਦਿਮਾਗ ਹੌਲਾ ਕਰਨਾ ਸੀ, ਹਲਕਾ ਕਰਨਾ ਸੀ। ਵੇਦ ਪੜ੍ਹਨੇ ਨਹੀਂ ਸੀ, ਵੇਦ ਸਮਝਣੇ ਸੀ। ਜੇ ਸਮਝ ਲੈਂਦੇ ਤੱਤ ਕੱਢ ਲੈਂਦਾ, ਫਿਰ ਨਿਰਭਾਰ ਹੋ ਜਾਂਦਾ। ਜਿਹੜਾ ਯਾਦ ਕਰਦਾ ਬੇਚਾਰੇ, ਉਹ ਸਿਰ ਤੇ ਭਾਰ ਰੱਖਦਾ। ਯਾਦ ਰੱਖਣਾ ਦਿਮਾਗ ਦਾ ਕੰਮ ਹੈ, ਸਮਝ ਲੈਣਾ ਦਿਲ ਦਾ ਕੰਮ। ਜੋ ਸਮਝ ਲਿਆ ਸਾਡੇ ਹਿਰਦੇ ਚ ਟਿੱਕੀ ਗੱਲ, ਜੋ ਯਾਦ ਆ ਦਿਮਾਗ ਤੇ ਟਿੱਕੀ ਹੋਈ ਹੈ। ਗੁਰਬਾਣੀ ਦੀ ਸੰਥਿਆ ਦਿਮਾਗ ਤੇ ਟਿੱਕੀ ਹੋਈ ਹੈ, ਸਭ ਦੇ ਦਿਮਾਗ ਤੇ। ਜਿਹੜੇ ਗੁਰਬਾਣੀ ਕੰਠ ਕਰਦੇ ਨੇ ਸਭ ਦਿਮਾਗ ਤੇ ਟਿਕਾਉਂਦੇ ਨੇ, ਬੱਚਿਆਂ ਨੂੰ ਜਿਹੜੇ ਕੰਠ ਕਰਾਂ ਸਭ ਦਿਮਾਗ ਤੇ ਟਿੱਕੀ ਹੋਈ ਹੈ। ਕੁਝ ਦੇ ਯਾਦ ਹੋਊ ਛੱਡ ਜਾਣ ਭੁੱਲ ਜਾਣਗੇ, ਸਮਝੀ ਹੋਈ ਚੀਜ਼ ਨਹੀਂ ਕਦੇ ਭੁੱਲਦੀ, ਯਾਦ ਕੀਤੀ ਚੀਜ਼ ਭੁੱਲ ਜਾਂਦੀ। ਇਹ ਸਾਰੇ ਲੋਕ ਦਿਮਾਗ ਨਾਲੇ ਜੁੜੇ ਹੋਏ ਨੇ, ਜਿਹੜੇ ਕੰਠ ਕਰਾਉਣ ਵਾਲੀ ਗੱਲ ਕਰਦੇ ਨੇ, ਉਹ ਬਾਬਾ ਨਹੀਂ ਖੇਲਦੇ ਨੇ, ਗੁਰਮਤ ਨੂੰ ਨਹੀਂ ਜਾਣ ਸਕਦੇ। ਉਹ ਕੀ ਆ? ਖਰ ਚੰਦਰ ਜਸ, ਜਿਵੇਂ ਖੋਤੇ ਤੇ ਚੰਦਰ ਲੱਗਦੀ ਉਹ ਗੱਲ ਹੈ। ਯਾਦ ਕਰਾ ਲਓ ਤੁਸੀਂ ਪੰਜ ਵਾਲੀਆਂ, ਬੱਚਿਆਂ ਨੂੰ ਕੀ ਪਤਾ ਵੀ ਇਹਦਾ ਅਰਥ ਕੀ ਹੈ? ਅਰਥ ਤੁਸੀਂ ਇੱਕ ਪੌੜੀ ਦੱਸ ਦਿਓ, ਉਹੀ ਬਹੁਤ ਨੇ, ਸਮਝਾ ਦਿਓ। ਇੱਕ ਪੌੜੀ ਉਹ ਬਹੁਤ ਨੇ, ਦਸ ਵਾਲੀਆਂ ਯਾਦ ਕਰਾ ਦਿਓ, ਕੋਈ ਫਾਇਦਾ ਨਹੀਂ ਤੁਹਾਨੂੰ, ਜੇ ਅਰਥਾਂ ਨੂੰ ਨਹੀਂ ਪਤਾ, ਸਮਝ ਨਹੀਂ ਹੈ। ਖਰ ਚੰਦਰ ਜਸ ਭਾਰਾ,
ਰਾਮ ਨਾਮ ਕੀ ਗੱਤ ਨਹੀਂ ਜਾਣੀ।